ਲਾਉਣ ਜਿਹੜੇ ਗੁਰੂ ਮਹਾਰਾਜ ਦੇ ਨਾਲ ਕੁਝ ਈਰਖਾ ਕਰਦੇ ਸਨ, ਹੁਣ ਉਹਨਾਂ ਦੇ ਬਾਰੇ ਸਤਿਗੁਰੂ ਕੁਛ ਇੱਥੇ ਨਿਰਣਾਇਕ ਵਿਚਾਰ ਪੇਸ਼ ਕਰਦੇ ਨੇ। ਸੰਗਤਾਂ ਪ੍ਰੇਮ ਨਾਲ ਸੁਣੋ।
ਜੇ ਹੁੰਦਾ ਗੁਰੂ ਬਹਿਟ ਕਿਆ, ਤਿਸ ਜਨ ਕੀ ਵਡਿਆਈ ਵੱਡੀ ਹੋਈ।
ਲਓ ਜੋ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਨੇ ਆਪ ਗੁਰਤਾ ਗੱਦੀ ਤੇ ਸਸ਼ੋਭਤ ਹੁੰਦਿਆਂ ਹੋਇਆ ਬਹਿਟ ਕਿਆ ਤੇ ਫਿਰ ਆਪਣੀ ਗੁਰਤਾ ਗੱਦੀ ਤੇ ਜਿਸ ਸੇਵਕ ਨੂੰ, ਜਿਸ ਉੱਤਰਾ ਅਧਿਕਾਰੀ ਨੂੰ ਟਿੱਕਿਆ ਦਾ ਅਰਥ ਟਿਕਾ ਦਿੱਤਾ, ਭਾਵ ਗੁਰੂ ਅੰਗਦ ਦੇ ਮਹਾਰਾਜ ਨੇ ਆਪਣੇ ਹੁੰਦਿਆਂ ਹੋਇਆਂ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਾ ਤਿਲਕ ਦੇ ਦਿੱਤਾ, ਤਿਸ ਜਨ ਕੀ ਵਡਿਆਈ ਵੱਡੀ ਹੋਈ ਉਸ ਦਾਸ ਦੀ। ਕਿਉਂਕਿ ਗੁਰੂ ਅਮਰਦਾਸ ਮਹਾਰਾਜ ਪਹਿਲਾਂ ਤੇ ਗੁਰੂ ਘਰ ਦੇ ਸੇਵਾਦਾਰ ਹੀ ਤੇ ਸਨ, ਵੀ ਉਸ ਦਾਸ ਦੀ ਬਹੁਤ ਵੱਡੀ ਵਡਿਆਈ ਸੰਸਾਰ ਵਿੱਚ ਹੋਈ।
ਤਿਸ ਕੋ ਜਗਤ ਨਿਵਿਆ, ਸਭ ਪੈਰੀ ਪਾਇਆ ਜਸ ਵਰਤਿਆ ਲੋਈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਦੋਂ ਸਮਾਂ ਆਇਆ ਤਿਸ ਕੋ ਜਗਤ ਨਿਵਿਆ, ਫਿਰ ਉਨ ਅੱਗੇ ਸਾਰਾ ਸੰਸਾਰ ਆ ਕੇ ਝੁਕਿਆ, ਸਭ ਪੈਰੀ ਪਾਇਆ ਤੇ ਸਭ ਸੰਸਾਰ ਉਹਨਾਂ ਦੇ ਚਰਨੀ ਪਿਆ। ਜਸ ਵਰਤਿਆ ਲੋਈ ਸਾਰੇ ਲੋਕਾਂ ਵਿੱਚ ਤੇ ਸਤਿਗੁਰੂ ਦਾ ਜਸ ਵਰਤ ਗਿਆ।
ਤਿਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੇ, ਜਿਸ ਕੈ ਮਸਤਕ ਹੱਥ ਧਰਿਆ ਗੁਰਪੂਰਾ ਸੋ ਪੂਰਾ ਹੋਈ।
ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਸ ਕੈ ਮਸਤਕ ਹੱਥ ਧਰਿਆ ਗੁਰਪੂਰਾ, ਵੀ ਜਿਸ ਦੇ ਮੱਥੇ ਤੇ ਪੂਰੇ ਗੁਰੂ ਨੇ ਹੱਥ ਰੱਖ ਦਿੱਤਾ ਸੋ ਪੂਰਾ ਹੋਈ। ਉਹੀ ਪੂਰਾ ਗੁਰੂ ਪੂਰਾ ਸੂਰਾ ਹੋ ਸਕਦਾ ਸੀ। ਹੁਣ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਮੱਥੇ ਤੇ ਗੁਰੂ ਅੰਗਦ ਦੇ ਮਹਾਰਾਜ ਨੇ ਆਪਣਾ ਹੱਥ ਰੱਖਿਆ, ਇਸ ਲਈ ਉਹ ਪੂਰੇ ਗੁਰੂ ਹੋ ਗਏ ਨੇ। ਤਿਸ ਕੋ ਖੰਡ ਬ੍ਰਹਿਮੰਡ ਨਮਸਕਾਰ ਕਰੇ, ਹੁਣ ਸਾਰੇ ਖੰਡਾਂ ਬ੍ਰਹਿਮੰਡਾਂ ਦੇ ਜੀਵ, ਸਭ ਦੇਵੀ ਦੇਵਤੇ ਤੇ ਕੀ ਮਨੁੱਖ, ਕੀ ਪਸ਼ੂ ਪੰਛੀ, ਕੀ ਰਾਕਸ਼ਸ ਸਾਰੇ ਸਤਿਗੁਰੂ ਦੇ ਚਰਨਾਂ ਤੇ ਨਮਸਕਾਰ ਕਰਦੇ ਹਨ।
ਗੁਰ ਕੀ ਵਡਿਆਈ ਨਿਤ ਚੜੈ ਸਵਾਈ, ਅੱਪੜ ਕੋ ਨਾ ਸਕੋਈ।
ਲੋ ਭਾਈ, ਜਿਹੜੀ ਸਤਿਗੁਰੂ ਦੀ ਵਡਿਆਈ ਹੈ ਉਹ ਤੇ ਹਮੇਸ਼ਾ ਦਿਨ ਦੂਨੀ ਰਾਤ ਸਵਾਈ ਚੜ੍ਹਤ ਵਿੱਚ ਹੀ ਜਾਂਦੀ ਹੈ, ਅੱਪੜ ਕੋ ਨਾ ਸਕੋਈ। ਕੋਈ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਬਰਾਬਰ ਨਹੀਂ ਪਹੁੰਚ ਸਕਦਾ।
ਜਨ ਨਾਨਕ ਹਰ ਕਰਤਾ ਆਪ ਬਹਿਟ ਕਿਆ, ਆਪੇ ਪੈਜ ਰਖੈ ਪ੍ਰਭ ਸੋਈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਸ ਕਰਤਾ ਪੁਰਖ ਵਾਹਿਗੁਰੂ ਨੇ ਆਪ ਗੁਰੂ ਅੰਗਦ ਦੇ ਮਹਾਰਾਜ ਦੇ ਅੰਦਰ ਬੈਠ ਕੇ ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੂੰ ਟਿੱਕਿਆ, ਗੁਰਤਾ ਦੇ ਤਖ਼ਤ ਤੇ ਬਿਠਾ ਦਿੱਤਾ। ਗੁਰੂ ਮਹਾਰਾਜ ਦੇ ਮੱਥੇ ਤੇ ਗੁਰਤਾ ਗੱਦੀ ਦਾ ਟਿੱਕਿਆ ਦਾ ਅਰਥ ਤਿਲਕ ਦੇ ਦਿੱਤਾ, ਆਪੇ ਪੈਜ ਰੱਖਿਆ ਪ੍ਰਭ ਸੋਈ। ਹੁਣ ਉਹ ਸਰਵ ਸ਼ਕਤੀਮਾਨ ਅਕਾਲ ਪੁਰਖ ਵਾਹਿਗੁਰੂ ਆਪੇ ਗੁਰੂ ਦੀ ਵਡਿਆਈ ਰੱਖੇਗਾ ਤੇ ਰੱਖ ਰਿਹਾ ਹੈ, ਕਿਉਂਕਿ ਕਰਤਾ ਪੁਰਖ ਵਾਹਿਗੁਰੂ ਨੇ ਆਪ ਹੀ ਗੁਰੂ ਅੰਗਦ ਦੇ ਮਹਾਰਾਜ ਰਾਹੀਂ ਗੁਰੂ ਅਮਰਦਾਸ ਮਹਾਰਾਜ ਨੂੰ ਗੁਰਤਾ ਗੱਦੀ ਤੇ ਸਥਾਪਿਤ ਕੀਤਾ ਹੈ ਤੇ ਹੁਣ ਉਹ ਵਾਹਿਗੁਰੂ ਆਪ ਹੀ ਗੁਰੂ ਦੀ ਪੈਜ ਰੱਖ ਰਿਹਾ ਹੈ।
ਪੌੜੀ ਕਾਇਆ ਕੋਟ ਅਪਾਰ ਹੈ ਅੰਦਰ ਹਟਨਾਲੇ।
ਲੋ ਹੁਣ ਪੌੜੀ ਵਿੱਚ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਹੁਣ ਇਸ ਸਰੀਰ ਦੇ ਬਾਰੇ ਕੁਛ ਬਿਆਨ ਕਰਨ ਲੱਗੇ ਨੇ। ਇੱਕ ਥਾਂ ਤੇ ਪੰਕਤੀ ਆਈ ਹੈ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੋ ਕੁਛ ਬ੍ਰਹਿਮੰਡ ਦੇ ਵਿੱਚ ਹੈ ਉਹ ਸਾਡੇ ਅੰਦਰ ਵੀ ਹੈ। ਕਾਇਆ ਕੋਟ ਅਪਾਰ ਹੈ, ਹਜ਼ੂਰ ਕਹਿੰਦੇ ਸਰੀਰ ਇੱਕ ਬਹੁਤ ਵੱਡਾ ਕਿਲਾ ਹੈ, ਅੰਦਰ ਹੱਟ ਨਾਲੇ। ਜਿਵੇਂ ਕਿਲਿਆਂ ਦੇ ਵਿੱਚ ਘਰ ਵੀ ਹੁੰਦੇ ਸਨ ਤੇ ਬਾਜ਼ਾਰ ਵੀ ਹੁੰਦੇ ਸਨ, ਦੁਕਾਨਾਂ ਵੀ ਹੁੰਦੀਆਂ ਸਨ। ਪੁਰਾਣੇ ਸਮੇਂ ਦੇ ਵਿੱਚ ਜਿਹੜੇ ਲੋਕ ਕਿਲੇ ਬਣਾਉਂਦੇ ਸਨ ਤੇ ਫਿਰ ਉਹਨਾਂ ਕਿਲਿਆਂ ਦੇ ਅੰਦਰ ਹੀ ਵਸੋਂ ਹੋਇਆ ਕਰਦੀ ਸੀ, ਤੇ ਚਾਰ ਛਪੇਰੇ ਉੱਚੀ ਦੀਵਾਰ ਹੁੰਦੀ ਸੀ ਜੋ ਇੱਕ ਰੱਖਿਆ ਦੇ ਵਾਸਤੇ ਜ਼ਰੂਰੀ ਸਮਝੀ ਜਾਂਦੀ ਸੀ। ਹਜ਼ੂਰ ਕਹਿੰਦੇ ਨੇ ਉਸ ਕਿਲੇ ਦੇ ਵਿੱਚ ਲੋਕ ਘਰ ਬਣਾ ਕੇ ਵੱਸਦੇ ਵੀ ਸਨ ਅਤੇ ਵਿੱਚ ਬਾਜ਼ਾਰ ਵੀ ਹੁੰਦੇ ਸਨ ਜਿੱਥੋਂ ਸੌਦਾ ਖਰੀਦਦੇ ਸਨ। ਹਜ਼ੂਰ ਕਹਿੰਦੇ ਨੇ ਕਾਇਆ ਕੋਟ ਅਪਾਰ ਹੈ, ਸਰੀਰ ਵੀ ਇੱਕ ਬਹੁਤ ਵੱਡਾ ਕਿਲਾ ਹੈ, ਇਹਦੇ ਅੰਦਰ ਹਟਨਾਲੇ ਦਾ ਅਰਥ ਬਾਜ਼ਾਰ ਵੀ ਨੇ। ਉਹ ਬਾਜ਼ਾਰ ਕਿਹੜੇ ਨੇ? ਆਹ ਜਿਹੜੇ ਸਾਡੇ ਇੰਦਰੀਏ ਨੇ ਨਾ, ਇਹ ਮਾਨੋ ਇਸ ਦੇ ਅੰਦਰ ਬਾਜ਼ਾਰ ਨੇ।
ਗੁਰਮੁਖ ਸੌਦਾ ਜੋ ਕਰੇ ਹਰ ਵਸਤ ਸੰਭਾਲੇ।
ਲੋ ਹਜ਼ੂਰ ਕਹਿੰਦੇ ਨੇ ਭਾਈ ਜਿਹੜੇ ਗੁਰੂ ਦੁਆਰਾ ਸੌਦਾ ਕਰਦੇ ਨੇ ਉਹ ਸੌਦਾ ਕਾਹਦਾ ਹੈ? ਉਸਤਤ ਮਨ ਮੈਂ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਹਿ ਜੀਓ। ਜਿਹੜੇ ਇਹ ਨਾਮ ਦਾ, ਕੀਰਤਨ ਦਾ, ਸਿਮਰਨ ਦਾ ਸੌਦਾ ਕਰਦੇ ਨੇ ਹਰ ਵਸ ਸੰਭਾਲੇ, ਅਤੇ ਫਿਰ ਉਹ ਵਾਹਿਗੁਰੂ ਦੇ ਨਾਮ ਰੂਪ, ਵਾਹਿਗੁਰੂ ਦੇ ਨਾਮ ਦੀ ਵਸਤੂ ਨੂੰ ਸੰਭਾਲ ਲੈਂਦੇ ਹਨ।
ਨਾਮ ਨਿਧਾਨ ਹਰ ਬਣ ਜੀਐ ਹੀਰੇ ਪਰਵਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਵਾਹਿਗੁਰੂ ਪਰਮੇਸ਼ਰ ਦਾ ਨਾਮ ਇੱਕ ਵਡਮੁੱਲਾ ਖਜ਼ਾਨਾ ਹੈ, ਅਤੇ ਗੁਰਮੁਖ ਇਸ ਨਾਮ ਦੇ ਖਜ਼ਾਨੇ ਨੂੰ ਬਣ ਜੀਐ ਦਾ ਅਰਥ ਖਰੀਦਦੇ ਨੇ। ਹੀਰੇ ਪਰਵਾਲੇ, ਇਸ ਨਾਮ ਦੇ ਖਜ਼ਾਨੇ ਦੇ ਵਿੱਚ ਹੀਰੇ ਅਤੇ ਪਰਵਾਲੇ ਦਾ ਅਰਥ ਮੂੰਗੇ ਵੀ ਹਨ। ਪਰਵਾਲ ਕਹਿੰਦੇ ਜਿਹੜੇ ਲਾਲ ਰੰਗ ਦੇ ਰਤਨ, ਉਹਨਾਂ ਨੂੰ ਮੂੰਗੇ ਵੀ ਕਹਿੰਦੇ ਨੇ। ਲਓ ਇਹ ਜਿਹੜਾ ਵਾਹਿਗੁਰੂ ਦਾ ਨਾਮ ਰੂਪੀ ਖਜ਼ਾਨਾ ਹੈ, ਇਹਨੂੰ ਗੁਰਮੁਖ ਖਰੀਦਦੇ ਨੇ। ਇਹਦੇ ਵਿੱਚ ਹੀਰੇ ਅਤੇ ਪਰਵਾਲੇ ਜਿਹੜੇ ਲਾਲ ਰੰਗ ਦੇ ਮੂੰਗੇ ਵੀ ਹਨ, ਇਹਦਾ ਮਤਲਬ ਇਹਦੇ ਵਿੱਚ ਬੜੇ ਕੀਮਤੀ ਪਦਾਰਥ ਨੇ। ਕੀਰਤਨ ਨਿਰਮੋਲਕ ਹੀਰਾ ਅਤੇ ਵਾਹਿਗੁਰੂ ਦਾ ਜਿਹੜਾ ਪ੍ਰੇਮ ਰੂਪੀ ਵੈਰਾਗ ਰੂਪੀ ਰਤਨ ਵੀ ਇਹਦੇ ਅੰਦਰ ਹੀ ਮੌਜੂਦ ਹੈ।
ਵਿਣ ਕਾਇਆ ਜੇ ਹੋਰ ਥੈ ਧਨ ਖੋਜ ਦੇ ਸੇ ਮੂੜ ਬੇਤਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜੇ ਇਸ ਕਾਇਆ ਨੂੰ ਛੱਡ ਕੇ, ਦੇਹ ਨੂੰ ਛੱਡ ਕੇ ਅਤੇ ਹੋਰ ਥਾਵਾਂ 'ਤੇ ਜਾ ਕੇ ਨਾਮ ਦਾ ਧਨ ਖੋਜਦੇ ਫਿਰਦੇ ਨੇ, ਸੇ ਮੂੜ ਬੇਤਾਲੇ, ਉਹ ਤਾਂ ਭਾਈ ਮੂਰਖ ਨੇ ਅਤੇ ਬੇਤਾਲੇ ਭੂਤਨੇ ਨੇ, ਉਹ ਤਾਂ ਪ੍ਰੇਤ ਨੇ ਜਿਹੜੇ ਆਪਣੇ ਅੰਦਰ ਤਾਂ ਨਾਮ ਦੀ ਖੋਜ ਨਹੀਂ ਕਰਦੇ ਅਤੇ ਬਾਹਰੋਂ ਭਾਲਦੇ ਫਿਰਦੇ ਹਨ।
ਸੇ ਉੱਜੜ ਭਰਮ ਭਵਾਈਆ ਹੈ ਜਿਉਂ ਝਾੜ ਮਿਰਗ ਭਾਲੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਸੇ ਉੱਜੜ ਭਰਮ ਭਵਾਈਆ ਹੈ, ਅਤੇ ਫਿਰ ਉਹਨਾਂ ਨੂੰ ਭਰਮ ਦੇ ਵਿੱਚ ਪਾ ਕੇ, ਉੱਜੜ ਦਾ ਅਰਥ ਹੈ ਵੀ ਉਜਾੜ ਦੇ ਵਿੱਚ ਹੀ ਭਰਮਾਇਆ ਜਾਂਦਾ। ਜਿਵੇਂ ਕੋਈ ਆਦਮੀ ਦਿਸ਼ਾ ਭਰਮ ਦੇ ਨਾਲ ਕਿਸੇ ਜੰਗਲ ਦੇ ਵਿੱਚ ਭਟਕ ਜਾਵੇ, ਉਹਨੂੰ ਕੋਈ ਰਾਹ ਨਹੀਂ ਲੱਭਦਾ, ਉੱਥੇ ਹੀ ਖੱਜਲ ਖੁਆਰ ਹੁੰਦਾ ਹੈ। ਹਜ਼ੂਰ ਕਹਿੰਦੇ ਨੇ ਜਿਹੜੇ ਐਸੇ ਲੋਕ ਨੇ ਜਿਹੜੇ ਆਪਣੇ ਅੰਦਰੋਂ ਨਾਮ ਦਾ ਸੌਦਾ ਨਹੀਂ ਭਾਲ ਸਕਦੇ, ਅਤੇ ਫਿਰ ਉਹਨਾਂ ਨੂੰ ਵਾਹਿਗੁਰੂ ਪਰਮੇਸ਼ਰ ਭਰਮ ਦੇ ਵਿੱਚ ਪਾ ਕੇ ਅਤੇ ਉਜਾੜ ਦੇ ਵਿੱਚ ਹੀ ਭਰਮਾਉਂਦਾ ਹੈ। ਉਹਨਾਂ ਦੀ ਹਾਲਤ ਇਸ ਤਰ੍ਹਾਂ ਹੁੰਦੀ ਹੈ ਜਿਉਂ ਝਾੜ ਮਿਰਗ ਭਾਲੇ। ਜਿਵੇਂ ਹਰਣ ਦੇ ਆਪਣੇ ਹੀ ਨਾਭੀ ਅੰਦਰ ਕਸਤੂਰੀ ਦਾ ਨਾਪਾ ਹੁੰਦਾ ਹੈ, ਪਰ ਉਸਨੂੰ ਉਸਦਾ ਪਤਾ ਨਾ ਹੋਣ ਕਰਕੇ ਅਤੇ ਫਿਰ ਉਹ ਝਾੜੀਆਂ ਵਿੱਚ ਭਾਲਦਾ ਫਿਰਦਾ ਹੈ, ਪਰੰਪੂਲਾ ਮਿਰਗ ਸੰਘਾਰੇ। ਅਤੇ ਇਸ ਤਰ੍ਹਾਂ ਉਹ ਵੀ ਭਾਈ ਅਸਲੀ ਨਾਮ ਤੇ ਅੰਦਰ ਹੈ, ਅਸਲੀ ਧਨ ਤੇ ਸਾਡੇ ਅੰਦਰ ਵਾਹਿਗੁਰੂ ਨੇ ਰੱਖਿਆ ਹੋਇਆ ਹੈ। ਹਰ ਨਾਮ ਧਨ ਨਿਰਮਲ ਅਤਿ ਅਪਾਰਾ, ਪਰ ਉਹ ਉਸਨੂੰ ਬਾਹਰ ਭਾਲਦੇ ਫਿਰਦੇ ਨੇ, ਜਿਵੇਂ ਹਰਨ ਕਸਤੂਰੀ ਝਾੜੀਆਂ ਵਿੱਚੋਂ ਭਾਲਦਾ ਫਿਰਦਾ ਹੈ।
ਸਲੋਕ ਮਹੱਲਾ ਚੌਥਾ, ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਔਖਾ ਜਗ ਮੈਂ ਹੋਇਆ।
ਲਾਉਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਪਿਛਲੇ ਪ੍ਰਕਰਨ ਦੇ ਮੂਜਬ ਫਿਰ ਹੁਣ ਜੋ ਗੁਰੂ ਘਰ ਦੇ ਵਿਰੋਧੀਆਂ ਦਾ, ਨਿੰਦਕਾਂ ਦਾ ਹਾਲ ਹੋਇਆ ਉਹਦਾ ਬਿਆਨ ਕਰਦੇ ਨੇ। ਜੋ ਨਿੰਦਾ ਕਰੇ ਪੂਰੇ ਸਤਿਗੁਰੂ ਕੀ, ਭਾਈ ਜਿਹੜਾ ਪੂਰੇ ਸਤਿਗੁਰੂ ਦੀ ਨਿੰਦਿਆ ਕਰਦਾ ਹੈ, ਸੋ ਔਖਾ ਜਗ ਮੈਂ ਹੋਇਆ, ਅਤੇ ਉਹ ਭਾਈ ਸੰਸਾਰ ਦੇ ਵਿੱਚ ਫਿਰ ਬਹੁਤ ਔਖਾ ਹੋਇਆ, ਭਾਵ ਉਹਨੂੰ ਬੜਾ ਦੁੱਖ ਸਹਾਰਨਾ ਪਿਆ ਹੈ।
ਨਰਕ ਘੋਰ ਦੁੱਖ ਖੂਹ ਹੈ ਉਥੇ ਪਕੜ ਉਹ ਢੋਇਆ।
ਲੋ ਸਤਿਗੁਰੂ ਕਹਿੰਦੇ ਨੇ ਜਿਹੜਾ ਗੁਰੂ ਦਾ ਨਿੰਦਕ ਹੈ, ਵੀ ਜਿੱਥੇ ਭਿਆਨਕ ਨਰਕ ਹੈ ਅਤੇ ਦੁੱਖ ਖੂਹ ਹੈ, ਅਤੇ ਜਿਸਨੂੰ ਦੁੱਖ ਦਾ ਖੂਹ ਆਖਿਆ ਜਾਂਦਾ, ਉਹ ਐਸਾ ਭਿਆਨਕ ਨਰਕ ਹੈ ਜਿਹੜਾ ਦੁੱਖ ਦਾ ਖੂਹ ਹੈ, ਉਥੇ ਪਕੜ ਉਹ ਢੋਇਆ, ਅਤੇ ਉੱਥੇ ਫੜ ਕੇ ਜਮਦੂਤਾਂ ਨੇ ਉਸਨੂੰ ਢੋਇਆ ਦਾ ਅਰਥ ਚੱਕ ਕੇ ਸੁੱਟ ਦਿੱਤਾ। ਢੋਇਆ ਦਾ ਅਰਥ ਹੁੰਦਾ ਵੀ ਜਿਵੇਂ ਕਹਿੰਦੇ ਵੀ ਆਪਾਂ ਕੂੜਾ ਢੋ ਕੇ ਬਾਹਰ ਸੁੱਟ ਦਿੰਦੇ ਹਾਂ, ਟਰੈਸ਼ ਬਾਹਰ ਸੁੱਟ ਦਿੰਦੇ ਹਾਂ, ਇਸੇ ਤਰ੍ਹਾਂ ਜਮਦੂਤਾਂ ਨੇ ਜਿਹੜਾ ਗੁਰੂ ਦਾ ਨਿੰਦਕ ਸੀ, ਜਿਵੇਂ ਆਪਾਂ ਟਰੈਸ਼ ਬਾਹਰ ਸੁੱਟ ਦਿੰਦੇ ਹਾਂ, ਕੂੜਾ ਬਾਹਰ ਸੁੱਟ ਦਿੰਦੇ ਹਾਂ, ਇਸੇ ਤਰ੍ਹਾਂ ਉਸ ਨਿੰਦਕ ਨੂੰ ਪਕੜ ਕੇ ਉੱਥੇ ਭਿਆਨਕ ਨਰਕ ਦੇ ਵਿੱਚ ਜੋ ਦੁੱਖ ਦਾ ਖੂਹ ਸੀ ਉਹਦੇ ਵਿੱਚ ਸੁੱਟ ਦਿੱਤਾ।
ਮੂਕ ਪੁਕਾਰ ਕੋ ਨਾ ਸੁਣੇ ਉਹ ਔਖਾ ਹੋਏ ਹੋਏ ਰੋਇਆ।
ਲੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਉਹ ਐਸਾ ਦੁੱਖ ਦਾ ਖੂਹ ਹੈ ਤੇ ਕੂਕ ਪੁਕਾਰ ਕੋ ਨਾ ਸੁਣੇ, ਉੱਥੇ ਨਾ ਤੇ ਕੋਈ ਕਿਸੇ ਦੀ ਕੂਕ ਪੁਕਾਰ ਸੁਣਦਾ ਹੈ। ਕੂਕ ਦਾ ਅਰਥ ਹੈ ਵੀ ਜਿਹੜੀ ਕੋਈ ਬੰਦਾ ਦੁੱਖ ਦੇ ਵਿੱਚ ਉੱਚੀ ਉੱਚੀ ਚੀਕਾਂ ਮਾਰਦਾ ਉਹਨੂੰ ਕੂਕ ਕਹਿੰਦੇ ਨੇ, ਅਤੇ ਪੁਕਾਰ ਕੋਈ ਫਰਿਆਦ ਕਰਨੀ ਮੈਨੂੰ ਬਾਹਰ ਕੱਢ ਲਓ, ਉਹਦੀ ਕੋਈ ਨਾ ਤੇ ਕੂਕ ਪੁਕਾਰ ਸੁਣਦਾ ਹੈ, ਅਤੇ ਫਿਰ ਉਹ ਉੱਥੇ ਔਖਾ ਹੋ ਕੇ ਭਾਈ ਰੋਂਦਾ ਹੈ। ਜਿਵੇਂ ਜਿਵੇਂ ਉਸਨੂੰ ਤਕਲੀਫ ਹੁੰਦੀ ਹੈ, ਦੁੱਖ ਹੁੰਦਾ ਹੈ ਤੇ ਫਿਰ ਉਵੇਂ ਉਵੇਂ ਰੋਂਦਾ ਹੈ।
ਓਨ ਹਾਲਤ ਪਲਤ ਸਭ ਗਵਾਇਆ, ਲਾਹਾ ਮੂਲ ਸਭ ਖੋਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਸ ਗੁਰੂ ਦੇ ਨਿੰਦਕ ਨੇ ਆਪਣਾ ਲੋਕ ਵੀ ਤੇ ਪ੍ਰਲੋਕ ਸਾਰਾ ਗਵਾ ਲਿਆ, ਲਾਹਾ ਮੂਲ ਸਭ ਖੋਇਆ, ਤੇ ਲਾਹਾ ਵੀ ਤੇ ਮੂਲ ਸਾਰਾ ਹੀ ਉਸਨੇ ਆਪਣਾ ਵਿਅਰਥ ਗਵਾ ਲਿਆ। ਮੂਲ ਕੀ ਸੀ? ਜਿਹੜੀ ਆ ਸਵਾਸਾਂ ਦੀ ਪੂੰਜੀ, ਆ ਜਿਹੜਾ ਵਡਮੁੱਲਾ ਜੀਵਨ ਸੀ। ਤੇ ਲਾਹਾ ਕੀ ਸੀ? ਇਹਦੇ ਵਿੱਚ ਸੇਵਾ ਸਿਮਰਨ ਕਰਕੇ ਕੋਈ ਲਾਹਾ ਖੱਟਣਾ ਸੀ, ਉਹਨੇ ਲਾਹਾ ਤੇ ਖੱਟਿਆ ਹੀ ਨਹੀਂ, ਤੇ ਜਿਹੜਾ ਆਪਣਾ ਮੂਲ ਸੀ ਜੀਵਨ ਦਾ ਉਹ ਵੀ ਸਾਰਾ ਵਿਅਰਥ ਗਵਾ ਲਿਆ।
ਉਹ ਤੇਲੀ ਸੰਧਾ ਬਲਦ ਕਰ, ਨਿਤ ਭਲਕੇ ਉੱਠ ਪ੍ਰਭ ਜੋਇਆ।
ਲਓ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਹੁਣ ਵਾਹਿਗੁਰੂ ਉਸਨੂੰ ਤੇਲੀ ਦਾ ਬਲਦ ਬਣਾ ਦੇਵੇਗਾ, ਉਹਨੂੰ ਤੇਲੀ ਦਾ ਬਲਦ ਬਣਨਾ ਪਵੇਗਾ। ਜਿਵੇਂ ਭਗਤ ਕਬੀਰ ਜੀ ਨੇ ਵੀ ਲਿਖਿਆ ਹੈ, ਚਾਰ ਪਾਵ ਦੋਇ ਸਿੰਘ ਗੁੰਗ ਮੁਖ, ਤਬ ਕੈਸੇ ਗੁਣ ਗਈ ਹੈ, ਉਠਤ ਬੈਠਤ ਠੇਂਗਾ ਪਰ ਹੈ, ਤਬ ਕਤ ਮੂੰਡ ਲੁਕਈ ਹੈ, ਹਰ ਬਿਨ ਬੈਲ ਬਰਾਨੇ ਹੋਈ ਹੈ, ਫਾਟੇ ਨਾਕਨ ਟੂਟੇ ਕੰਧਨ, ਕੋਦੋ ਕੋ ਪੁਸ ਖਈ ਹੈ। ਵੀ ਜਿਹੜੇ ਬੰਦੇ ਨਾਮ ਨਹੀਂ ਨਾ ਜਪਦੇ ਤੇ ਫਿਰ ਗੁਰੂ ਦੀ ਨਿੰਦਿਆ ਕਰਦੇ ਨੇ, ਭੈੜੇ ਕੰਮ ਕਰਦੇ ਨੇ, ਤੇ ਫਿਰ ਉਹਨਾਂ ਨੂੰ ਬਗਾਨੇ ਬੈਲ ਬਣਨਾ ਪੈਂਦਾ। ਇੱਕ ਤਾਂ ਕਿਸੇ ਦੇ ਆਪਣੇ ਬੈਲ ਰੱਖੇ ਹੁੰਦੇ ਨੇ, ਉੱਥੇ ਇੰਡੀਆ ਦੇ ਵਿੱਚ ਲੋਕ ਬੈਲਾਂ ਦੇ ਨਾਲ ਪਹਿਲਾਂ ਖੇਤੀ ਕਰਦੇ ਸਨ, ਉਹਨਾਂ ਦੀ ਤੇ ਸੇਵਾ ਸੰਭਾਲ ਵੀ ਹੁੰਦੀ ਸੀ, ਤੇ ਪਰ ਜਿਹੜੇ ਬਗਾਨੇ ਬੈਲ ਹੁੰਦੇ ਸਨ ਤੇ ਫਿਰ ਉਹਨਾਂ ਨੂੰ ਆਦਮੀ ਰੱਜ ਕੇ ਵਾਹੁੰਦੇ ਸਨ, ਤੇ ਪੱਠੇ ਵੀ ਘੱਟ ਪਾਉਣੇ ਤੇ ਕੁੱਟਣਾ ਵੀ ਜ਼ਿਆਦੇ। ਤੇ ਸਤਿਗੁਰੂ ਕਹਿੰਦੇ ਨੇ ਇਉਂ ਉਹਨਾਂ ਦੀ ਹਾਲਤ ਹੁੰਦੀ, ਹਰ ਬਿਨ ਬੈਲ ਬਰਾਨੇ ਹੋਈ ਹੈ। ਇੱਥੇ ਸਤਿਗੁਰੂ ਹੁਣ ਤੇਲੀ ਦੇ ਬਲਦ ਦਾ ਦ੍ਰਿਸ਼ਟਾਂਤ ਦਿੰਦੇ ਨੇ, ਉਹ ਤੇਲੀ ਸੰਧਾ ਬਲਦ ਕਰ, ਤੇ ਫਿਰ ਉਸਨੂੰ ਪਾਈ ਤੇਲੀ ਦਾ ਬਲਦ ਬਣਾ ਦਿੱਤਾ ਜਾਂਦਾ ਹੈ, ਨਿਤ ਭਲਕੀ ਉੱਠ ਪ੍ਰਭ ਜੋਇਆ, ਤੇ ਉਹ ਵਾਹਿਗੁਰੂ ਹਮੇਸ਼ਾ ਲਈ ਸਵੇਰੇ ਉੱਠਣ ਸਾਰ ਉਸਨੂੰ ਜੋੜ ਦਿੰਦਾ ਹੈ ਵੀ ਚੰਗਾ ਹੁਣ ਕੋਹਲੂ ਦੇ ਆਲੇ ਦੁਆਲੇ ਗੇੜੇ ਕੱਟੀ ਜਾ, ਤੇ ਹੁਣ ਉਸ ਤੋਂ ਬਿਨਾਂ ਉਹਦਾ ਖਹਿੜਾ ਨਹੀਂ ਛੁੱਟ ਸਕਦਾ। ਇਹਦਾ ਮਤਲਬ ਇਹ ਹੈ ਵੀ ਜਿਹੜਾ ਸਾਡਾ ਪਰਿਵਾਰ ਹੈ ਇਹ ਮਾਨੋ ਇਹ ਕੋਹਲੂ ਵਾਂਗ ਹੈ, ਤੇ ਜਿਹੜਾ ਪਰਿਵਾਰ ਦੇ ਮੋਹ ਦੇ ਵਿੱਚ ਗਰਸਿਆ ਹੋਇਆ ਆਦਮੀ ਉਹ ਤੇਲੀ ਦੇ ਬਲਦ ਵਰਗਾ ਹੈ, ਤੇ ਜਿਵੇਂ ਤੇਲੀ ਦਾ ਬਲਦ ਤੇ ਉਹ ਕੋਹਲੂ ਦੇ ਆਲੇ ਦੁਆਲੇ ਚੱਕਰ ਹੀ ਕੱਟਦਾ ਰਹਿੰਦਾ ਹੈ ਤੇ ਕਿਸੇ ਮੰਜ਼ਿਲ 'ਤੇ ਨਹੀਂ ਜਾ ਸਕਦਾ। ਇਸੇ ਤਰ੍ਹਾਂ ਮਨੁੱਖ ਵੀ ਆਪਣੇ ਪਰਿਵਾਰ ਦੇ ਆਲੇ ਦੁਆਲੇ ਚੱਕਰ ਕੱਟਦਾ ਰਹਿੰਦਾ ਹੈ, ਪਰ ਉਹ ਕੋਈ ਜਿਹੜੀ ਮੰਜ਼ਿਲ ਹੈ, ਮੰਜ਼ਿਲ ਤੋਂ ਮੁਰਾਦ ਹੈ ਵੀ ਜੀਵਨ ਦੇ ਵਿੱਚ ਕੋਈ ਨੇਕੀ ਕਰਕੇ, ਕੋਈ ਭਗਤੀ ਕਰਕੇ, ਸੇਵਾ ਸਿਮਰਨ ਕਰਕੇ ਮੁਕਤ ਪਦਵੀ ਨੂੰ ਪ੍ਰਾਪਤ ਕਰਨਾ, ਉਹਨੂੰ ਨਹੀਂ ਉਹ ਪ੍ਰਾਪਤ ਕਰ ਸਕਦਾ। ਲੋ ਹਜ਼ੂਰ ਕਹਿੰਦੇ ਨੇ ਉਹਨੂੰ ਤੇ ਵਾਹਿਗੁਰੂ ਤੇਲੀ ਦਾ ਬਲਦ ਬਣਾ ਦਿੰਦਾ, ਤੇ ਹਮੇਸ਼ਾ ਵਾਹਿਗੁਰੂ ਆਪ ਉਸਨੂੰ ਉਠਾ ਕੇ ਤੇ ਫਿਰ ਉਹਨੂੰ ਕੋਹਲੂ ਦੇ ਨਾਲ ਹੀ ਜੋੜ ਦਿੰਦਾ, ਭਾਵ ਉਹ ਆਪਣੇ ਪਰਿਵਾਰ ਦੇ ਲਈ ਹੀ ਤੇ ਆਪਣੇ ਘਰ ਤੇ ਬੱਚਿਆਂ ਦੇ ਲਈ ਹੀ ਹਮੇਸ਼ਾ ਲਈ ਕੋਹਲੂ ਦੇ ਬਲਦ ਵਾਂਗੂ ਉਹ ਹਮੇਸ਼ਾ ਜੁੜਿਆ ਰਹਿੰਦਾ, ਕਮਾ ਕਮਾ ਕੇ ਉਹਨਾਂ ਨੂੰ ਦੇ ਜਾਂਦਾ, ਤੇ ਉਹ ਸ਼ਕੀ ਸ਼ਿਕਾਈ ਜਾਂਦੇ ਨੇ, ਤੇ ਉਹਨੂੰ ਕਦੇ ਵੀ ਨਾਮ ਜਪਣ ਦਾ ਤੇ ਸਤਸੰਗਤ ਵਿੱਚ ਆਉਣ ਦਾ ਸਮਾਂ ਨਹੀਂ ਮਿਲਦਾ।
ਹਰ ਵੇਖੈ ਸੁਣੈ ਨਿਤ ਸਭ ਕਿਛ, ਤਿੱਦੂ ਕਿਛ ਗੁੱਜਾ ਨਾ ਹੋਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਵਾਹਿਗੁਰੂ ਪਰਮੇਸ਼ਰ ਤੇ ਹਮੇਸ਼ਾ ਹਰ ਬੰਦੇ ਦੀ ਕਰਤੂਤ ਨੂੰ ਵੇਖਦਾ ਹੈ, ਜੋ ਅਸੀਂ ਕਹਿੰਦੇ ਉਹਨੂੰ ਸੁਣਦਾ ਵੀ ਹੈ। ਉਹ ਵਾਹਿਗੁਰੂ ਹਮੇਸ਼ਾ ਹੀ ਸਾਰਾ ਕੁਝ ਵੇਖਦਾ ਤੇ ਸਾਰਾ ਕੁਝ ਸੁਣਦਾ ਹੈ। ਤਿੱਦੂ ਕੁਛ ਗੁੱਝਾ ਨਾ ਹੋਵੇ, ਵੀ ਉਸ ਤੋਂ ਤਾਂ ਕੁਛ ਗੁੱਝਾ ਦਾ ਅਰਥ ਵੀ ਗੁੱਝਾ ਨਹੀਂ ਹੋ ਸਕਦਾ, ਕੋਈ ਵਾਹਿਗੁਰੂ ਤੋਂ ਲੁਕਿਆ ਨਹੀਂ ਰਹਿ ਸਕਦਾ। ਅਸੀਂ ਜੋ ਵੀ ਕਰਦੇ ਹਾਂ, ਜੋ ਵੀ ਬੋਲਦੇ ਹਾਂ, ਉਹਨੂੰ ਵਾਹਿਗੁਰੂ ਪਰਮੇਸ਼ਰ ਵੇਖਦਾ ਤੇ ਸੁਣ ਰਿਹਾ ਹੈ, ਉਹ ਤੋਂ ਕੁਛ ਵੀ ਲੁਕਿਆ ਨਹੀਂ ਰਹਿ ਸਕਦਾ। ਅਸੀਂ ਜਿੰਨਾ ਮਰਜ਼ੀ ਇੱਥੇ ਪਰਦੇ ਵਿੱਚ ਜਾ ਕੇ ਮੀਟਿੰਗਾਂ ਕਰ ਲਈਏ ਤੇ ਹੋਰ ਇੱਧਰ ਉੱਧਰ ਦੀਆਂ ਗੱਲਾਂ ਕਰ ਲਈਏ, ਪਰ ਇੱਕ ਨਾ ਇੱਕ ਦਿਨ ਤਾਂ ਉਹ ਗੱਲਾਂ ਪ੍ਰਗਟ ਹੁੰਦੀਆਂ ਨੇ, ਪਰਦਾ ਫਾਸ਼ ਹੁੰਦਾ। ਸਤਿਗੁਰੂ ਕਹਿੰਦੇ ਰੱਬ ਤੋਂ ਕੁਛ ਲੁਕਿਆ ਨਹੀਂ ਰਹਿ ਸਕਦਾ।
ਜੈਸਾ ਬੀਜੇ ਸੋ ਲੁਣਾ, ਜਿਹਾ ਪੁਰਬ ਕਿਨੈ ਬੋਇਆ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਜੀਵ ਜਿਹੋ ਜਿਹਾ ਬੀਜ ਬੀਜਦਾ ਹੈ ਸੋ ਲੁਣਾ, ਉਹੋ ਜਿਹਾ ਪਾਈ ਕੱਟਦਾ ਹੈ। ਜਿਹਾ ਪੁਰਬ ਕਿਨੈ ਬੋਇਆ, ਤੇ ਜਿਹੋ ਜਿਹਾ ਪਹਿਲਾਂ ਕਿਸੇ ਨੇ ਬੀਜ ਬੀਜਿਆ ਹੈ ਤੇ ਉਹੋ ਜਿਹਾ ਫਲ ਹੁਣ ਭੋਗ ਰਿਹਾ ਹੈ।
ਜਿਸ ਕਿਰਪਾ ਕਰੇ ਪ੍ਰਭ ਆਪਣੀ, ਤਿਸ ਸਤਿਗੁਰ ਕੇ ਚਰਨ ਧੋਇਆ।
ਲੋ ਹਜ਼ੂਰ ਕਹਿੰਦੇ ਨੇ, ਭਾਈ ਜਿਸ ਉੱਤੇ ਮੇਰਾ ਅਕਾਲ ਪੁਰਖ ਵਾਹਿਗੁਰੂ ਕਿਰਪਾ ਕਰ ਦਿੰਦਾ ਹੈ, ਉਹ ਅਕਾਲ ਪੁਰਖ ਵਾਹਿਗੁਰੂ ਆਪਣੀ ਕਿਰਪਾ ਕਰ ਦਿੰਦਾ ਹੈ ਤੇ ਸਤਿਗੁਰ ਕੇ ਚਰਨ ਧੋਇਆ, ਉਹ ਗੁਰਸਿੱਖ ਸਤਿਗੁਰੂ ਮਹਾਰਾਜ ਦੇ ਪਾਸ ਆ ਜਾਂਦਾ ਹੈ ਤੇ ਸਤਿਗੁਰੂ ਦੀ ਸੇਵਾ ਦੇ ਵਿੱਚ ਲੱਗ ਜਾਂਦਾ ਹੈ, ਤੇ ਫਿਰ ਉਹ ਆ ਕੇ ਸਤਿਗੁਰੂ ਦੇ ਚਰਨਾਂ ਨੂੰ ਧੋਂਦਾ ਹੈ।
ਸਤਿਗੁਰ ਪਿੱਛੇ ਤਰ ਗਿਆ ਜਿਉ ਲੋਹਾ ਕਾਠ ਸੰਗੋਇਆ।
ਲੋ ਹਜ਼ੂਰ ਕਹਿੰਦੇ ਨੇ ਜੇ ਕੋਈ ਆਦਮੀ ਪਹਿਲਾਂ ਕੋਈ ਪਾਪੀ ਵੀ ਸੀ, ਚੋਰ ਵੀ ਸੀ, ਕੁਝ ਵੀ ਸੀ, ਪਰ ਜਦੋਂ ਆ ਕੇ ਸਤਿਗੁਰੂ ਦੀ ਸ਼ਰਨ ਵਿੱਚ ਪੈ ਗਿਆ ਤੇ ਸਤਿਗੁਰੂ ਦੀ ਸੇਵਾ ਕਰਨ ਲੱਗ ਪਿਆ, ਸਤਿਗੁਰ ਪਿੱਛੇ ਤਰ ਗਿਆ। ਉਹ ਪੂਜਨੀਕ ਸਤਿਗੁਰੂ ਦੇ ਪਿੱਛੇ ਉਹ ਪਾਪੀ ਵੀ ਤਰ ਗਿਆ। ਕਿਵੇਂ? ਸਤਿਗੁਰੂ ਉਦਾਹਰਣ ਦਿੰਦੇ ਨੇ ਜਿਵੇਂ ਲੋਹਾ ਕਾਠ ਸੰਗੋਇਆ, ਜਿਵੇਂ ਲੋਹਾ ਕਾਠ ਦੇ ਸੰਗ ਸੰਗੋਇਆ ਦਾ ਅਰਥ ਵੀ ਕਾਠ ਦੇ ਸੰਗਤ ਕਰਕੇ ਜਿਵੇਂ ਲੋਹਾ ਤਰ ਜਾਂਦਾ ਹੈ, ਇਸੇ ਤਰ੍ਹਾਂ ਜਿਹੜਾ ਪਾਪੀ ਮਨੁੱਖ ਹੈ ਤੇ ਚਾਹੇ ਗੁਰੂ ਦਾ ਨਿੰਦਕ ਵੀ ਕਿਉਂ ਨਾ ਹੋਵੇ, ਜਿਹੜਾ ਆ ਕੇ ਸਤਿਗੁਰੂ ਦੀ ਸ਼ਰਨ ਲੈ ਲਵੇ ਤੇ ਸਤਿਗੁਰੂ ਦੀ ਸੇਵਾ ਵਿੱਚ ਲੱਗ ਜਾਵੇ, ਸਤਿਗੁਰੂ ਦੇ ਚਰਨ ਧੋਣ ਲੱਗ ਜਾਵੇ, ਤੇ ਫਿਰ ਉਹ ਵੀ ਪਾਈ ਤਰ ਜਾਂਦਾ ਹੈ ਜਿਵੇਂ ਲੋਹਾ ਕਾਠ ਦੇ ਨਾਲ ਤਰ ਜਾਂਦਾ ਹੈ।
ਜਨ ਨਾਨਕ ਨਾਮ ਤੇ ਆਏ ਤੂੰ, ਜਪ ਹਰ ਹਰ ਨਾਮ ਸੁਖ ਹੋਇਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਮਨ ਨੂੰ ਕਹਿੰਦੇ ਨੇ ਕਿ ਮਨਾ, ਤੂੰ ਤਾਂ ਉਸ ਵਾਹਿਗੁਰੂ ਦੇ ਨਾਮ ਨੂੰ ਧਿਆ, ਜਪ ਹਰ ਹਰ ਨਾਮ ਸੁਖ ਹੋਇਆ। ਵੀ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਿਆ ਤੇ ਉਹਨਾਂ ਨੂੰ ਸੱਚਾ ਸੁਖ ਪ੍ਰਾਪਤ ਹੋਇਆ ਹੈ, ਇਸ ਲਈ ਤੂੰ ਤੇ ਨਾਮ ਜਪ ਤੇ ਇਹਦੇ ਨਾਲ ਹੀ ਸੱਚਾ ਸੁਖ ਪ੍ਰਾਪਤ ਹੋ ਸਕਦਾ ਹੈ।
ਮਹੱਲਾ ਚੌਥਾ, ਵਡਭਾਗੀਆ ਸੁਹਾਗਣੀ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਹੁਣ ਅੱਗੇ ਪਾਵਨ ਪਵਿੱਤਰ ਉਪਦੇਸ਼ ਦਿੰਦੇ ਹਨ। ਇਹਦੇ ਵਿੱਚ ਪਤੀ ਸਤੀ ਰੂਪਕ ਦੇ ਵਿੱਚ ਗੁਰੂ ਮਹਾਰਾਜ ਨੇ ਉਪਦੇਸ਼ ਦਿੱਤਾ ਹੈ। ਵਡਭਾਗੀਆਂ ਸੁਹਾਗਣੀ, ਉਹ ਸੁਹਾਗਵੰਤੀਆਂ ਰੂਹਾਂ ਵੱਡਿਆਂ ਭਾਗਾਂ ਵਾਲੀਆਂ ਨੇ ਜਿਨ੍ਹਾਂ ਗੁਰਮੁਖ ਮਿਲਿਆ ਹਰ ਰਾਏ ਤੇ ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਦੁਆਰਾ ਉਹ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਪਤੀ ਦੇ ਰੂਪ ਦੇ ਵਿੱਚ ਮਿਲ ਗਿਆ ਹੈ। ਕਿਉਂਕਿ ਸਤਿਗੁਰੂ ਦਰਗਾਹੀ ਵਿਚੋਲੇ ਨੇ, ਜੀਵ ਇੱਕ ਇਸਤਰੀ ਵਾਂਗ ਹੈ ਤੇ ਪਰਮੇਸ਼ੁਰ ਇਸ ਦਾ ਮਾਲਕ ਹੈ। ਹਰ ਜੀਵ ਨੇ ਗੁਰੂ ਰਾਹੀਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਿਲਣਾ ਹੈ, ਇਹੀ ਸਾਡੇ ਜੀਵਨ ਦਾ ਮਨੋਰਥ ਹੈ। ਭਈ ਪ੍ਰਾਪਤ ਮਾਨੁਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਪਜ ਕੇਵਲ ਨਾਮ। ਹਜ਼ੂਰ ਕਹਿੰਦੇ ਨੇ ਜਿਹੜੀਆਂ ਵਡਭਾਗਵੰਤੀਆਂ ਸੁਹਾਗਣਾਂ ਨੇ ਤੇ ਉਹ ਅਸਲੀ ਉੱਚੇ ਸੁੱਚੇ ਭਾਗਾਂ ਵਾਲੀਆਂ ਬਣ ਸਕਦੀਆਂ, ਜਿਨ੍ਹਾਂ ਨੂੰ ਗੁਰੂ ਦੀ ਕਿਰਪਾ ਦੁਆਰਾ ਉਹ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮਿਲਿਆ ਹੈ।
ਅੰਤਰ ਜੋਤ ਪਰਗਾਸੀਆ ਨਾਨਕ ਨਾਮ ਸਮਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ, ਫਿਰ ਉਹਨਾਂ ਦੇ ਅੰਦਰ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ। ਹੈ ਤੇ ਜੋਤ ਸਾਰਿਆਂ ਵਿੱਚ ਹੀ ਵਿਦਮਾਨ, ਇਹ ਸਰੀਰਾ ਮੇਰਿਆ ਹਰ ਤੋਂ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਪਰ ਉਸ ਜੋਤ ਦਾ ਪ੍ਰਕਾਸ਼ ਸਾਨੂੰ ਦਿਖਾਈ ਨਹੀਂ ਦਿੰਦਾ। ਅਸੀਂ ਅਗਿਆਨ ਤੇ ਅੰਧਕਾਰ ਦੇ ਵਿੱਚ ਹੀ ਵਿਚਰ ਰਹੇ ਹਾਂ, ਪਰ ਉਹਨਾਂ ਸੁਹਾਗਵੰਤੀਆਂ ਗੁਰਮੁਖ ਰੂਹਾਂ ਦੇ ਅੰਦਰ ਉਸ ਵਾਹਿਗੁਰੂ ਦੀ ਜੋਤ ਦਾ ਪ੍ਰਕਾਸ਼ ਹੋ ਜਾਂਦਾ ਹੈ। ਨਾਨਕ ਨਾਮ ਸਮਾਏ ਤੇ ਹਮੇਸ਼ਾ ਲਈ ਉਹ ਨਾਮ ਦੇ ਵਿੱਚ ਲੀਨ ਹੋਈਆਂ ਰਹਿੰਦੀਆਂ ਹਨ।
ਪੌੜੀ, ਇਹੋ ਸਰੀਰ ਸਭ ਧਰਮ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ।
ਲਾਹੌਰ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ, ਇਹ ਜਿਹੜਾ ਸਰੀਰ ਹੈ ਇਹ ਵੀ ਸਾਰਾ ਧਰਮ ਰੂਪ ਹੀ ਹੈ। ਇਹ ਜਿਹੜਾ ਸਰੀਰ ਹੈ ਇਹ ਧਰਮ ਰੂਪ ਹੀ ਹੈ, ਜਾਂ ਨੂੰ ਇਉਂ ਕਹਿ ਦਿਓ ਸਾਡਾ ਸਰੀਰ ਹੀ ਧਰਮ ਅਸਥਾਨ ਹੈ, ਸਾਡਾ ਸਰੀਰ ਹੀ ਧਰਮ ਮੰਦਰ ਹੈ ਜਿਸ ਅੰਦਰ ਸੱਚੇ ਕੀ ਵਿੱਚ ਜੋਤ। ਕਿਉਂਕਿ ਜਿਸ ਸਾਡੇ ਸਰੀਰ ਦੇ ਅੰਦਰ ਉਹ ਸੱਚੇ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਵਿਦਮਾਨ ਹੈ, ਹਰ ਸਰੀਰ ਦੇ ਅੰਦਰ ਵਾਹਿਗੁਰੂ ਦੀ ਜੋਤ ਜਗ ਰਹੀ ਹੈ। ਸਭ ਮੈਂ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮੈਂ ਚਾਨਣ ਹੋਏ। ਹਜ਼ੂਰ ਕਹਿੰਦੇ ਇਹ ਜਿਹੜਾ ਸਰੀਰ ਹੈ ਇਹ ਵੀ ਸਾਰਿਆਂ ਦਾ ਸਰੀਰ ਪਾਈ, ਇੱਕ ਧਰਮ ਮੰਦਰ ਹੈ, ਧਰਮ ਅਸਥਾਨ ਹੈ।
ਦੋਹਜ ਰਤਨ ਵਿੱਚ ਲੁਕ ਰਹੇ ਕੋਈ ਗੁਰਮੁਖ ਸੇਵਕ ਕੱਢੈ ਖੋਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਸਾਡੇ ਇਸ ਸਰੀਰ ਰੂਪੀ ਧਰਮ ਮੰਦਰ ਦੇ ਅੰਦਰ ਬੜੇ ਗੁੱਝੇ ਰਤਨ ਵਿੱਚ ਲੁਕ ਰਹੇ ਨੇ, ਭਾਵ ਸਾਡੇ ਅੰਦਰ ਦੈਵੀ ਗੁਣ ਵਾਹਿਗੁਰੂ ਪਰਮੇਸ਼ਰ ਨੇ ਰੱਖੇ ਨੇ। ਨੌਨਿਦ ਅੰਮ੍ਰਿਤ ਪ੍ਰਭ ਕਾ ਨਾਮ, ਦੇਹੀ ਮੈਂ ਇਸਕਾ ਵਿਸਰਾਮ। ਜਿਹੜਾ ਨਾਮ ਦਾ ਰਤਨ ਹੈ, ਗਿਆਨ ਦਾ ਰਤਨ ਹੈ ਅਤੇ ਹੋਰ ਅਨੇਕਾਂ ਜਿਹੜੇ ਦੈਵੀ ਗੁਣ ਨੇ, ਹਜ਼ੂਰ ਕਹਿੰਦੇ ਨੇ ਇਹ ਜਿਹੜੇ ਗੁੱਝੇ ਰਤਨ ਸਾਡੇ ਸਰੀਰ ਵਿੱਚ ਹੀ ਲੁਕੇ ਹੋਏ ਨੇ, ਕੋਈ ਗੁਰਮੁਖ ਸੇਵਕ ਕੱਢੈ ਖੋਦ, ਕੋਈ ਵਿਰਲਾ ਹੀ ਗੁਰਮੁਖ ਜਨ ਉਹਨਾਂ ਨੂੰ ਖੋਦ ਕੇ ਬਾਹਰ ਕੱਢਦਾ ਹੈ। ਇਹਦਾ ਮਤਲਬ ਇਹ ਹੈ ਵੀ ਜਿਵੇਂ ਖਨਵਾਰੇ ਲੋਕ ਖਾਣਾ ਦੇ ਵਿੱਚੋਂ ਹੀਰੇ ਮੋਤੀਆਂ ਨੂੰ ਪੱਟ ਕੇ ਬਾਹਰ ਕੱਢਦੇ ਨੇ, ਇਸੇ ਤਰ੍ਹਾਂ ਸਾਡੀ ਸਰੀਰ ਰੂਪੀ ਸਾਡੇ ਸਰੀਰ ਦੀ ਖਾਣ ਦੇ ਅੰਦਰ ਵੀ ਬੜੇ ਕੀਮਤੀ ਰਤਨ ਨੇ। ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲ ਇਹ ਰਤਨ ਅਥਵਾ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ। ਸਾਡੀ ਮਤ ਵਿੱਚ ਜਵਾਹਰ ਮਾਣਕ ਅਤੇ ਹੋਰ ਬੜੇ ਕੀਮਤੀ ਪਦਾਰਥ ਨੇ, ਰਤਨ ਵੀ ਇਹਦੇ ਵਿੱਚ ਮੌਜੂਦ ਨੇ, ਪਰ ਮਿਲਦੇ ਉਹਨੂੰ ਨੇ ਅਤੇ ਜਿਹੜਾ ਗੁਰੂ ਦੀ ਸਿੱਖਿਆ ਨੂੰ ਸੁਣੇ ਅਤੇ ਉਹਨੂੰ ਕਮਾਵੇ। ਹਜ਼ੂਰ ਕਹਿੰਦੇ ਨੇ ਵੀ ਸਾਡੇ ਸਰੀਰ ਰੂਪੀ ਇਸ ਧਰਮ ਦੀ ਧਰਤੀ ਵਿੱਚ ਬੜੇ ਗੁੱਝੇ ਰਤਨ ਲੁਕੇ ਹੋਏ ਨੇ, ਪਰ ਕੋਈ ਕੋਈ ਗੁਰਮੁਖ ਵਿਅਕਤੀ ਅਤੇ ਉਹਨਾਂ ਨੂੰ ਖੋਦ ਕੇ ਬਾਹਰ ਕੱਢਦਾ ਹੈ। ਜਿਹੜਾ ਸੇਵਕ ਗੁਰੂ ਦੁਆਰਾ ਖੋਜ ਕਰੇ, ਗੁਰਮਤ ਨਗਰੀ ਖੋਜ ਖੋਜਾਈ, ਹਰ ਹਰ ਨਾਮ ਪਦਾਰਥ ਪਾਈ, ਫਿਰ ਉਹ ਉਹਨਾਂ ਕੀਮਤੀ ਪਦਾਰਥਾਂ ਨੂੰ ਬਾਹਰ ਕੱਢ ਲੈਂਦਾ ਹੈ। ਇਸੇ ਲਈ ਕਿਸੇ ਮਹਾਂਪੁਰਖ ਨੇ ਆਖਿਆ ਹੈ ਵੀ ਉਸ ਪਰਮਾਤਮਾ ਨੂੰ ਖੋਜਣਾ ਨਹੀਂ ਖੋਦਣਾ ਹੈ। ਇੱਕ ਤਾਂ ਹੁੰਦਾ ਨਾ ਖੋਜਣਾ, ਖੋਜਣਾ ਤਾਂ ਉਸ ਤਾਂ ਹੁੰਦਾ ਜਿਹੜੀ ਚੀਜ਼ ਗੁਆਚੀ ਹੋਵੇ, ਕਹਿੰਦੇ ਉਹਨੂੰ ਵੀ ਖੋਜ ਲਓ, ਉਹਨੂੰ ਭਾਲ ਲਓ, ਉਹਦੀ ਤਲਾਸ਼ ਕਰ ਲਵੋ। ਪਰ ਉਹ ਵਾਹਿਗੁਰੂ ਤਾਂ ਸਾਡੇ ਅੰਦਰ ਹੈ, ਪਰ ਉਹਨੂੰ ਸਿਰਫ ਆਪਾਂ ਡਿਸਕਵਰ ਕਰਨਾ, ਆਪਣੇ ਅੰਦਰੋਂ ਉਸ ਨੂੰ ਪ੍ਰਗਟ ਕਰਨਾ। ਜਿਵੇਂ ਹੀਰੇ ਪਹਿਲਾਂ ਹੀ ਖਾਣ ਦੇ ਵਿੱਚ ਹੁੰਦੇ ਨੇ, ਸਿਰਫ ਉਹਨਾਂ ਨੂੰ ਬਾਹਰ ਕੱਢਣਾ ਪੈਂਦਾ ਹੈ। ਇਸੇ ਤਰ੍ਹਾਂ ਸਤਿਗੁਰੂ ਕਹਿੰਦੇ ਨੇ ਸਾਡੇ ਸਰੀਰ ਵਿੱਚ ਵੀ ਗੁੱਝੇ ਰਤਨ ਲੁਕੇ ਹੋਏ ਨੇ। ਕੋਈ ਵਿਰਲੇ ਹੀ ਸੇਵਕ ਗੁਰੂ ਦੁਆਰਾ ਵੀ ਆਪਣੇ ਅੰਦਰ ਨੂੰ ਖੋਜ ਕੇ ਅਤੇ ਭਾਵ ਆਪਣੇ ਅੰਦਰ ਦੀ ਪੁਟਾਈ ਕਰਕੇ ਆਪਣੇ ਅੰਦਰ ਨੂੰ ਖੋਦ ਕੇ ਬਾਹਰ ਕੱਢਦੇ ਹਨ।
ਸਭ ਆਤਮ ਰਾਮ ਪਛਾਣਿਆ ਤਾਂ ਇੱਕ ਰਵਿਆ ਇੱਕੋ ਓਤ ਪੋਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਤੇ ਸਭ ਨੂੰ ਆਤਮਾ ਤੇ ਰਾਮ ਪਰਮਾਤਮਾ ਦਾ ਰੂਪ ਕਰਕੇ ਪਛਾਣਿਆ ਹੈ, ਕਿਉਂਕਿ ਆਤਮਾ ਪਰਮਾਤਮਾ ਦਾ ਰੂਪ ਹੈ। ਇਸ ਲਈ ਅਸੀਂ ਤਾਂ ਸਾਰਿਆਂ ਨੂੰ ਹੀ ਆਤਮਾ ਤੇ ਪਰਮਾਤਮਾ ਦਾ ਰੂਪ ਕਰਕੇ ਪਛਾਣਿਆ ਹੈ। ਤਾਂ ਇੱਕ ਰਵਿਆ ਇੱਕੋ ਓਤ ਪੋਤ, ਇਸੇ ਲਈ ਤਾਂ ਸਾਨੂੰ ਇਹ ਪ੍ਰਤੀਤ ਹੋ ਰਿਹਾ ਹੈ ਉਹ ਵਾਹਿਗੁਰੂ ਇੱਕੋ ਹੀ ਸਾਰਿਆਂ ਦੇ ਵਿੱਚ ਰਵਿਆ ਦਾ ਅਰਥ ਵਸ ਰਿਹਾ ਹੈ। ਕਿਵੇਂ ਵਸ ਰਿਹਾ ਹੈ? ਓਤ ਪੋਤ, ਇੱਕੋ ਓਤ ਪੋਤ, ਉਹ ਵਾਹਿਗੁਰੂ ਇੱਕੋ ਹੀ ਓਤ ਪੋਤ ਹੋ ਕੇ, ਤਾਣੇ ਪੇਟੇ ਵਾਂਗ ਹੋ ਕੇ ਸਾਰਿਆਂ ਦੇ ਵਿੱਚ ਵਸ ਰਿਹਾ ਹੈ।
ਇੱਕ ਦੇਖਿਆ ਇੱਕ ਮੰਨਿਆ ਇੱਕੋ ਸੁਣਿਆ ਸ਼ਰਵਣ ਸਰੋਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਤੇ ਇੱਕ ਨੂੰ ਹੀ ਆਪਣੀਆਂ ਅੱਖਾਂ ਦੇ ਨਾਲ ਦੇਖਿਆ ਹੈ ਤੇ ਇੱਕ ਮੰਨਿਆ ਤੇ ਇੱਕ ਨੂੰ ਹੀ ਆਪਣੇ ਅੰਦਰ ਆਪਣੇ ਮਨ ਵਿੱਚ ਮੰਨਿਆ ਹੈ, ਭਾਵ ਉਸ ਦਾ ਸਤਿਕਾਰ ਕੀਤਾ, ਉਸ ਦੀ ਪੂਜਾ ਕੀਤੀ ਹੈ। ਇੱਕੋ ਸੁਣਿਆ ਸ਼ਰਵਣ ਸਰੋਤ, ਤੇ ਕੰਨਾਂ ਦੀ ਸਰੋਤ ਸ਼ਕਤੀ ਦੁਆਰਾ ਵੀ ਅਸੀਂ ਇੱਕ ਨੂੰ ਹੀ ਸੁਣਿਆ ਹੈ, ਭਾਵ ਅਸੀਂ ਇੱਕ ਨੂੰ ਹੀ ਦੇਖਦੇ ਹਾਂ, ਇੱਕ ਨੂੰ ਹੀ ਮੰਨਦੇ ਹਾਂ ਤੇ ਇੱਕ ਨੂੰ ਹੀ ਅਸੀਂ ਸੁਣਿਆ ਹੈ ਆਪਣੇ ਕੰਨਾਂ ਦੀ ਸਰੋਤ ਸ਼ਕਤੀ ਦੁਆਰਾ, ਭਾਵ ਗੁਰਮੁਖ ਹਮੇਸ਼ਾ ਲਈ ਇੱਕ ਦੇ ਨਾਲ ਜੁੜੇ ਰਹਿੰਦੇ ਨੇ। ਜਿਵੇਂ ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਨੇ ਵੀ ਗੁਰਮੁਖਾਂ ਦੀ ਅਵਸਥਾ ਦੇ ਬਾਰੇ ਨਿਰਣਾ ਕੀਤਾ ਹੈ। ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਓ, ਨੇਤਰੀ ਸਤਿਗੁਰ ਪੇਖਣਾ ਸ਼ਰਵਣੀ ਸੁਣਨਾ ਗੁਰੂ ਨਾਓ, ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਐ ਠਾਓ, ਕਹੁ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਥ ਦੇ, ਜਗ ਮੈਂ ਉਤਮ ਕਾਢੀਐ ਵਿਰਲੇ ਕਹੀ ਕੇ। ਉਹ ਜਿਹੜੇ ਗੁਰਮੁਖ ਨੇ, ਜੇਤਾ ਸੁਣਨਾ ਤੇਤਾ ਨਾਮ ਜੇਤਾ ਪੇਖਣ ਤੇਤਾ ਧਿਆਨ, ਐਸੀ ਅਵਸਥਾ ਦੇ ਮਾਲਕ ਹੁੰਦੇ ਨੇ। ਇਸੇ ਲਈ ਸਤਿਗੁਰੂ ਕਹਿੰਦੇ ਨੇ ਉਹਨਾਂ ਨੇ ਇੱਕ ਨੂੰ ਵੇਖਿਆ ਤੇ ਇੱਕ ਨੂੰ ਮੰਨਿਆ ਹੈ, ਤੇ ਆਪਣੇ ਕੰਨਾਂ ਦੀ ਜਿਹੜੀ ਸੁਣਨ ਸ਼ਕਤੀ ਹੈ ਜਿਸਨੂੰ ਸਰੋਤ ਕਹਿੰਦੇ ਨੇ, ਵੀ ਕੰਨਾਂ ਦੀ ਸਰੋਤ ਸ਼ਕਤੀ ਦੁਆਰਾ ਵੀ ਇੱਕੋ ਨੂੰ ਹੀ ਸੁਣਿਆ ਹੈ।
ਜਨ ਨਾਨਕ ਨਾਮ ਸਲਾਹੇ ਤੂੰ ਸੱਚ ਸੱਚੇ ਸੇਵਾ ਤੇਰੀ ਹੋਤ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਐ ਮਨਾ, ਤੂੰ ਤੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸੱਚੇ ਨਾਮ ਨੂੰ ਸਲਾਹ, ਸੱਚ ਸੱਚੇ ਸੇਵਾ ਤੇਰੀ ਹੋਤ। ਹਜ਼ੂਰ ਕਹਿੰਦੇ ਨੇ ਐ ਸੱਚੇ ਵਾਹਿਗੁਰੂ, ਇਸੇ ਤਰ੍ਹਾਂ ਹੀ ਵੀ ਤੇਰੀ ਸੱਚਮੁੱਚ ਸੇਵਾ ਹੋ ਸਕਦੀ ਹੈ, ਭਾਵ ਇਹ ਪਹਿਲਾਂ ਤੇ ਜੀਵ ਨੂੰ ਸੰਬੋਧਨ ਕੀਤਾ ਜਨ ਨਾਨਕ ਨਾਮ ਸਲਾਹੇ ਤੂੰ, ਕਿ ਐ ਜੀਵ ਤੂੰ ਉਸ ਵਾਹਿਗੁਰੂ ਦੇ ਨਾਮ ਨੂੰ ਸਲਾਹ, ਤੇ ਫਿਰ ਅੱਗੇ ਵਾਹਿਗੁਰੂ ਨੂੰ ਸੰਬੋਧਨ ਕੀਤਾ ਸੱਚ ਸੱਚੇ ਸੇਵਾ ਤੇਰੀ ਹੋ, ਤੇ ਹੇ ਸੱਚੇ ਵਾਹਿਗੁਰੂ ਇਸੇ ਤਰ੍ਹਾਂ ਹੀ ਸੱਚਮੁੱਚ ਤੇਰੀ ਸੇਵਾ ਹੋ ਸਕਦੀ ਹੈ।
ਸਲੋਕ ਮਹੱਲਾ ਚੌਥਾ। ਸਭ ਰਸ ਤਿਨ ਕੈ ਹਿਰਦੈ ਹੈ ਜਿਨ ਹਰ ਵਸਿਆ ਮਨ ਮਾਹੇ।
ਲਓ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰਮੁਖਾਂ ਦੀ ਅਵਸਥਾ ਬਿਆਨ ਕਰਦੇ ਹਨ। ਸਭ ਰਸ ਤਿਨ ਕੇ ਹਿਰਦੈ ਹੈ, ਬਈ ਸਾਰੇ ਜਿੰਨੇ ਰਸ ਨੇ, ਭਾਵ ਚੰਗੇ ਰਸ ਨੇ, ਉਹ ਸਾਰੇ ਉਹਨਾਂ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਹੋ ਜਾਂਦੇ ਨੇ। ਜਿਨ ਹਰ ਵਸਿਆ ਮਨ ਮਾਹੇ, ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ ਤੇ ਉੱਥੇ ਸਾਰੇ ਰਸ ਪ੍ਰਗਟ ਹੋ ਜਾਂਦੇ ਹਨ।
ਹਰ ਦਰਗਹ ਤੇ ਮੁਖ ਉਜਲੇ ਤਿੰਨ ਕੋ ਸਭ ਦੇਖਣ ਜਾਹੇ।
ਫਿਰ ਉਹਨਾਂ ਗੁਰਮੁਖਾਂ ਦੇ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਮੁਖ ਉਜਲੇ ਹੁੰਦੇ ਨੇ, ਤਿੰਨ ਕੋ ਸਭ ਦੇਖਣ ਜਾਏ, ਇਸੇ ਲਈ ਸਾਰੇ ਲੋਕ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਜਾਂਦੇ ਨੇ। ਭਾਵ ਜਿਹੜੇ ਤੁਰ ਦਰਗਾਹ ਦੇ ਨਿਵਾਜੇ ਹੋਏ ਮਹਾਂਪੁਰਖ ਨੇ, ਫਿਰ ਸਭ ਦੁਨੀਆਂ ਉਹਨਾਂ ਦੇ ਦੂਰੋਂ ਦੂਰੋਂ ਦਰਸ਼ਨ ਕਰਨ ਵਾਸਤੇ ਜਾਂਦੀ ਹੈ।
ਜਿਨ ਨਿਰਭਉ ਨਾਮ ਤੇ ਆਇਆ ਤਿਨ ਕੋ ਭਉ ਕੋਈ ਨਾ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਨੇ ਉਹ ਨਿਰਭਉ ਸਰੂਪ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਤੇ ਆਇਆ ਹੈ, ਤਿੰਨ ਕੋ ਭਉ ਕੋਈ ਨਾ ਹੈ, ਫਿਰ ਉਹਨਾਂ ਨੂੰ ਕੋਈ ਕਿਸੇ ਕਿਸਮ ਦਾ ਡਰ ਪੈ ਰਹਿੰਦਾ ਹੀ ਨਹੀਂ, ਕਿਉਂਕਿ ਸਤਿਗੁਰੂ ਦੇ ਆਪਣੇ ਹੀ ਬਚਨ ਨੇ, ਜਿਨ ਨਿਰਭਉ ਜਿਨ ਹਰ ਨਿਰਭਉ ਤੇ ਆਇਆ ਜੀ ਤਿੰਨ ਕਾ ਪਾਉ ਸਭ ਗਵਾਸੀ। ਜਿਹੜੇ ਨਿਰਭਉ ਨੂੰ ਤੇ ਆਉਂਦੇ ਨੇ, ਫਿਰ ਉਹਨਾਂ ਦਾ ਪੈ ਵਾਹਿਗੁਰੂ ਆਪ ਨਾਸ ਕਰ ਦਿੰਦਾ ਹੈ।
ਹਰ ਉੱਤਮ ਤਿਨੀ ਸਰੇਵਿਆ ਜਿਨ ਕਾ ਤੁਰ ਲਿਖਿਆ ਆਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਦੇ ਤੁਰ ਦੁਰਗਾਹ ਤੋਂ ਵਾਹਿਗੁਰੂ ਪਰਮੇਸ਼ਰ ਨੇ ਚੰਗਾ ਭਾਗ ਲਿਖਿਆ ਹੁੰਦਾ ਹੈ, ਆਹੀ ਦਾ ਅਰਥ ਹੈ ਵੀ ਜਿਨ੍ਹਾਂ ਦੇ ਮੱਥੇ ਤੇ ਤੁਰ ਦੁਰਗਾਹ ਤੋਂ ਵਾਹਿਗੁਰੂ ਨੇ ਚੰਗਾ ਭਾਗ ਲਿਖਿਆ ਹੁੰਦਾ ਹੈ, ਹਰ ਉੱਤਮ ਤਿਨੀ ਸਰੇਵਿਆ, ਉਹ ਅਕਾਲ ਪੁਰਖ ਵਾਹਿਗੁਰੂ ਸਭ ਤੋਂ ਉੱਤਮ ਹੈ, ਕਿਉਂਕਿ ਸਭ ਤੋਂ ਸ੍ਰੇਸ਼ਟ ਸਭ ਤੋਂ ਉੱਤਮ ਅਕਾਲ ਪੁਰਖ ਵਾਹਿਗੁਰੂ ਹੀ ਹੈ, ਤਿਨੀ ਸਰੇਵਿਆ। ਤੇ ਫਿਰ ਉਹਨਾਂ ਨੇ ਹੀ ਉਹਦੀ ਸਰੇਵਿਆ ਦਾ ਅਰਥ ਸੇਵਾ ਕੀਤੀ ਹੈ, ਭਾਵ ਉਸ ਦੀ ਬੰਦਗੀ ਕੀਤੀ ਹੈ, ਉਹਦਾ ਨਾਮ ਜਪਿਆ ਹੈ, ਉਹਦਾ ਸਿਮਰਨ ਕੀਤਾ ਹੈ।
ਤੇ ਹਰ ਦਰਗਹ ਪੈਨ ਆਈ ਹੈ ਜਿਨ ਹਰ ਬੁੱਠਾ ਮਨ ਮਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਨ੍ਹਾਂ ਦੇ ਮਨ ਦੇ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਆਪ ਆ ਕੇ ਵਸ ਜਾਂਦਾ ਹੈ, ਤੇ ਹਰ ਦਰਗਹ ਪੈਨ ਆਈ ਹੈ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਵੀ ਪਹਿਨਾਏ ਜਾਂਦੇ ਨੇ, ਦਰਗਾਹ ਦੇ ਵਿੱਚ ਵੀ ਸਤਿਕਾਰੇ ਜਾਂਦੇ ਨੇ, ਤੇ ਫਿਰ ਉਹਨਾਂ ਨੂੰ ਅੱਗੇ ਜਾ ਕੇ ਵੀ ਸਰੋਪਾਓ ਮਿਲਦੇ ਹਨ।
ਓਏ ਆਪ ਤਰੇ ਸਭ ਕੁਟੰਬ ਸਿਓ ਤਿੰਨ ਪਿੱਛੇ ਸਭ ਜਗਤ ਛਡਾਹੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਉਹ ਤਾਂ ਆਪ ਵੀ ਤਰ ਗਏ ਨੇ ਤੇ ਆਪਣੇ ਪਰਿਵਾਰ ਦੇ ਨਾਲ ਤਰ ਗਏ ਨੇ, ਭਾਵ ਸਾਰਾ ਪਰਿਵਾਰ ਵੀ ਉਹਨਾਂ ਦੇ ਨਾਲ ਤਰ ਜਾਂਦਾ ਹੈ, ਤਿੰਨ ਪਿੱਛੇ ਸਭ ਜਗਤ ਛਡਾਹੇ। ਹਜ਼ੂਰ ਕਹਿੰਦੇ ਨੇ ਇਕੱਲੇ ਪਰਿਵਾਰ ਦੀ ਗੱਲ ਹੀ ਨਹੀਂ, ਉਹਨਾਂ ਦੇ ਪਿੱਛੇ ਤਾਂ ਸਾਰਾ ਸੰਸਾਰ ਵੀ ਛੁੱਟ ਜਾਂਦਾ ਹੈ। ਇਹਦਾ ਮਤਲਬ ਇਹ ਹੈ ਵੀ ਜਿਹੜੇ ਦੁਨੀਆਂ ਦੇ ਲੋਕ ਵੀ ਐਸੇ ਮਹਾਂਪੁਰਖਾਂ ਦੀ ਸੰਗਤ ਕਰਦੇ ਨੇ, ਸੇਵਾ ਕਰਦੇ ਨੇ, ਉਹਨਾਂ ਦੇ ਬਚਨ ਮੰਨਦੇ ਨੇ, ਤੇ ਫਿਰ ਉਹਨਾਂ ਨੂੰ ਵੀ ਉਹ ਜਮਾਂ ਤੋਂ ਛੁਡਾ ਦਿੰਦੇ ਹਨ।
ਜਨ ਨਾਨਕ ਕੋ ਹਰ ਮੇਲ ਜਨ ਤਿਨ ਵੇਖ ਵੇਖ ਹਮ ਜੀਵਾ ਹੈ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ, ਐਸੇ ਜਿਹੜੇ ਮਹਾਂਪੁਰਖ ਨੇ, ਤੁਸੀਂ ਸਾਨੂੰ ਉਹਨਾਂ ਦਾ ਮੇਲ ਕਰਵਾਓ, ਉਹਨਾਂ ਦੇ ਦਰਸ਼ਨ ਦੀਦਾਰੇ ਬਖਸ਼ੋ, ਤਿੰਨ ਵੇਖ ਵੇਖ ਹਮ ਜੀ ਵਾਹੇ, ਐਸੇ ਮਹਾਂਪੁਰਖਾਂ ਦੇ ਦਰਸ਼ਨ ਕਰ ਕਰਕੇ ਅਸੀਂ ਤੇ ਜੀ ਰਹੇ ਹਾਂ, ਐਸਾ ਪ੍ਰੇਮ ਤੇ ਐਸੀ ਲਗਨ ਤੇ ਐਸੀ ਮੁਹੱਬਤ ਉਹਨਾਂ ਦੇ ਨਾਲ ਸਾਡੀ ਬਣੀ ਹੋਈ ਹੈ ਵੀ ਐਸੇ ਮਹਾਂਪੁਰਖਾਂ ਦੇ ਨਾਲ ਸਾਡਾ ਮੇਲ ਕਰਵਾਓ ਤੇ ਅਸੀਂ ਵੇਖ ਵੇਖ ਕੇ ਉਹਨਾਂ ਨੂੰ ਹਮੇਸ਼ਾ ਲਈ ਜਿਉਂਦੇ ਹੋਈਏ।
ਮਹੱਲਾ ਚੌਥਾ ਸਾ ਧਰਤੀ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ।
ਲਓ ਹੁਣ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਉਸ ਵੇਲੇ ਦੀ ਇਹ ਘਟਨਾ ਬਿਆਨ ਕਰਨ ਲੱਗੇ ਨੇ ਜਦੋਂ ਗੋਬਿੰਦਵਾਲ ਸਾਹਿਬ ਜੀ ਦੀ ਧਰਤੀ ਤੇ ਭੂਤਾਂ ਪ੍ਰੇਤਾਂ ਦਾ ਵਾਸਾ ਸੀ। ਇੱਥੇ ਕੋਈ ਆਦਮੀ ਡਰਦਾ ਮਾਰਾ ਰਹਿ ਨਹੀਂ ਸੀ ਸਕਦਾ ਤੇ ਜੇ ਕੋਈ ਇੱਥੇ ਘਰ ਬਣਾਉਂਦਾ ਸੀ ਤੇ ਇਹ ਜਿਹੜੇ ਭੂਤ ਪ੍ਰੇਤ ਉਸਨੂੰ ਢਾ ਦਿੰਦੇ ਸਨ ਤੇ ਸਭ ਆਦਮੀ ਡਰਦੇ ਮਾਰੇ ਭੱਜ ਜਾਂਦੇ ਸਨ। ਤੇ ਫਿਰ ਗੁਰੂ ਅਮਰਦਾਸ ਮਹਾਰਾਜ ਦੇ ਇੱਥੇ ਚਰਨ ਪਏ ਤੇ ਉਹ ਗੋਬਿੰਦਵਾਲ ਗੋਬਿੰਦਪੁਰੀ ਸਮਾਨ ਨਗਰ ਸਾਕਾਰ ਹੋਇਆ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਬਿਪਾਸ ਬਣਾਇਓ ਤੇ ਹੁਣ ਉਸ ਸਮੇਂ ਗੁਰੂ ਦੀ ਮਹਿਮਾ ਉਚਾਰਨ ਕੀਤੀ ਹੈ। ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਵੀ ਉਹ ਜਿਹੜੀ ਧਰਤੀ ਸੀ ਹਰਿਆਵਲੀ ਦਾ ਅਰਥ ਹੈ ਵੀ ਹਰੀ ਭਰੀ ਭਾਗਾਂ ਵਾਲੀ ਹੋ ਗਈ। ਜਿੱਥੇ ਮੇਰਾ ਸਤਿਗੁਰ ਬੈਠਾ ਆਏ, ਜਿੱਥੇ ਆ ਕੇ ਮੇਰਾ ਸਤਿਗੁਰੂ ਬੈਠ ਗਿਆ, ਭਾਵ ਜਿੱਥੇ ਗੁਰੂ ਅਮਰਦਾਸ ਮਹਾਰਾਜ ਨੇ ਆ ਕੇ ਚਰਨ ਪਾ ਦਿੱਤੇ, ਜਿੱਥੇ ਚੌਂਕੜਾ ਮਾਰ ਕੇ ਬੈਠ ਗਏ ਤੇ ਇਸ ਨਗਰ ਨੂੰ ਵਸਾਇਆ, ਇਹ ਸਾਰੀ ਧਰਤੀ ਹਰੀ ਭਰੀ ਹੋ ਗਈ ਹੈ। ਤੇ ਅਥਵਾ ਹੋਰ ਵੀ ਸਾਰੇ ਸਤਿਗੁਰੂ ਸਾਹਿਬਾਨ ਨੇ ਜਿੱਥੇ ਵੀ ਚਰਨ ਪਾਏ ਉਹ ਧਰਤੀ ਹਰੀ ਭਰੀ ਹੋ ਗਈ, ਤੇ ਜਿੱਥੇ ਵੀ ਸਤਿਗੁਰੂ ਮਹਾਰਾਜ ਜਾ ਕੇ ਆਪਣੇ ਚਰਨ ਰੱਖਦੇ ਨੇ ਤੇ ਉਹ ਧਰਤੀ ਭਾਗਾਂ ਵਾਲੀ ਬਣ ਜਾਂਦੀ ਹੈ।
ਸੇ ਜੰਤ ਭਏ ਹਰੀ ਆਵਲੇ ਜਿਨੀ ਮੇਰਾ ਸਤਿਗੁਰ ਦੇਖਿਆ ਜਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਜਿਹੜੇ ਜੰਤ ਨੇ ਉਹ ਵੀ ਹਰੀ ਆਵਲੇ ਦਾ ਅਰਥ ਵੀ ਹਰੇ ਭਰੇ ਹੋ ਜਾਂਦੇ ਨੇ, ਉਹ ਵੀ ਭਾਗਾਂ ਵਾਲੇ ਹੋ ਜਾਂਦੇ ਨੇ, ਉਹ ਵੀ ਖੁਸ਼ੀਆਂ ਤੇ ਖੇੜਿਆਂ ਦੇ ਵਿੱਚ ਭਰ ਜਾਂਦੇ ਨੇ ਜਿਹਨੇ ਮੇਰਾ ਸਤਿਗੁਰ ਦੇਖਿਆ ਜਾਏ। ਭਾਈ ਜਿਨ੍ਹਾਂ ਨੇ ਮੇਰੇ ਸਤਿਗੁਰੂ ਨੂੰ ਜਾ ਕੇ ਵੇਖਿਆ ਹੈ ਭਾਵੋ ਧਰਤੀ ਵੀ ਭਾਗਾਂ ਵਾਲੀ ਹੋ ਜਾਂਦੀ ਜਿੱਥੇ ਸਤਿਗੁਰੂ ਆ ਕੇ ਬੈਠਦੇ ਨੇ, ਤੇ ਜਿਹੜੇ ਗੁਰਸਿੱਖ ਮਾਈ ਭਾਈ ਜਾ ਕੇ ਦਰਸ਼ਨ ਕਰਦੇ ਨੇ ਉਹ ਵੀ ਭਾਗਾਂ ਵਾਲੇ ਹੋ ਜਾਂਦੇ ਹਨ।
ਧਨ ਧਨ ਪਿਤਾ ਧਨ ਧਨ ਕੁਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ।
ਧਨ ਹੈ ਸਤਿਗੁਰੂ ਦਾ ਪਿਤਾ ਤੇ ਧਨ ਹੈ ਸਤਿਗੁਰੂ ਦੀ ਕੁਲ ਭੱਲਿਆਂ ਦੀ। ਧਨ ਧਨ ਸੋ ਜਨਨੀ ਧਨ ਹੈ ਉਹ ਸ੍ਰੇਸ਼ਟ ਮਾਂ ਜਿਨ ਗੁਰੂ ਜਣਿਆ ਮਾਏ, ਜਿਸ ਮਾਂ ਨੇ ਭਾਈ ਗੁਰੂ ਨੂੰ ਜਨਮ ਦਿੱਤਾ ਹੈ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਅਮਰਦਾਸ ਮਹਾਰਾਜ ਦੀ ਵਡਿਆਈ ਵਿੱਚ ਇਹ ਸ਼ਬਦ ਆਖੇ ਨੇ ਵੀ ਸਤਿਗੁਰੂ ਤਾਂ ਧੰਨਤਾ ਯੋਗ ਹੈ ਹੀ ਨੇ, ਪਰ ਉਹਨਾਂ ਦੇ ਪਿਤਾ ਨੂੰ ਵੀ ਧੰਨਤਾ ਯੋਗ ਆਖਿਆ ਤੇ ਉਹਨਾਂ ਦੀ ਮਾਤਾ ਨੂੰ ਵੀ ਧੰਨਤਾ ਯੋਗ ਆਖਿਆ ਤੇ ਕੁਲ ਨੂੰ ਵੀ ਧੰਨਤਾ ਯੋਗ ਆਖਿਆ ਹੈ ਜਿਸ ਕੁਲ ਦੇ ਵਿੱਚ ਗੁਰੂ ਮਹਾਰਾਜ ਨੇ ਜਨਮ ਲਿਆ ਹੈ, ਜਿਸ ਮਾਤਾ ਪਿਤਾ ਨੇ ਜਨਮ ਦਿੱਤਾ ਹੈ ਸਤਿਗੁਰੂ ਦੇ ਸਰੀਰ ਨੂੰ, ਉਹ ਸਾਰੇ ਹੀ ਧੰਨਤਾ ਯੋਗ ਹਨ।
ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ ਆਪ ਤਰਿਆ ਜਿਨੀ ਡਿੱਠਾ ਤਿਨਾ ਲਏ ਛਡਾਏ।
ਧੰਨ ਹੈ ਸਤਿਗੁਰੂ ਜਿਸਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਅਰਾਧਿਆ ਹੈ, ਆਪ ਤਰਿਆ ਉਹ ਸਤਿਗੁਰੂ ਆਪ ਵੀ ਤਰ ਗਿਆ, ਜਿਨੀ ਡਿੱਠਾ ਤਿਨਾ ਲਏ ਛਡਾਏ, ਤੇ ਜਿਨ੍ਹਾਂ ਨੇ ਪਾਈ ਜਾ ਕੇ ਸਤਿਗੁਰੂ ਦਾ ਦਰਸ਼ਨ ਕੀਤਾ ਹੈ ਤੇ ਉਹਨਾਂ ਨੂੰ ਵੀ ਸਤਿਗੁਰੂ ਛਡਾ ਲਵੇਗਾ।
ਹਰ ਸਤਿਗੁਰ ਮੇਲੋ ਦਇਆ ਕਰ ਜਨ ਨਾਨਕ ਧੋਵੈ ਪਾਏ।
ਧੰਨ ਗੁਰੂ ਰਾਮਦਾਸ ਮਹਾਰਾਜ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ, ਹੇ ਵਾਹਿਗੁਰੂ ਜੀ ਤੁਸੀਂ ਦਇਆ ਕਰਕੇ ਸਾਨੂੰ ਸੱਚੇ ਸਤਿਗੁਰੂ ਦੇ ਨਾਲ ਮੇਲ ਦੇਵੋ ਤੇ ਅਸੀਂ ਸਤਿਗੁਰੂ ਮਹਾਰਾਜ ਦੇ ਜਾ ਕੇ ਚਰਨ ਧੋਣ ਦੇ ਵਾਸਤੇ ਤਿਆਰ ਹਾਂ, ਭਾਵ ਇੱਕ ਵਾਰੀ ਸਾਨੂੰ ਸਤਿਗੁਰੂ ਦੇ ਦਰਸ਼ਨ ਹੋ ਜਾਣ ਤੇ ਅਸੀਂ ਹਮੇਸ਼ਾ ਲਈ ਸਤਿਗੁਰੂ ਦੇ ਚਰਨ ਧੋਂਦੇ ਰਹੀਏ।
ਪੌੜੀ ਸੱਚ ਸੱਚਾ ਸਤਿਗੁਰ ਅਮਰ ਹੈ ਜਿਸ ਅੰਦਰ ਹਰ ਉਰ ਧਾਰਿਆ।
ਲਾਹੌਰ ਪੌੜੀ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਤਿਗੁਰੂ ਦੀ ਹੀ ਮਹਿਮਾ ਕਰਦੇ ਨੇ, ਸੱਚ ਸੱਚਾ ਸਤਿਗੁਰ ਅਮਰ ਹੈ ਵੀ ਸੱਚ ਨਿਸ਼ਚੇ ਕਰਕੇ ਵੀ ਸੱਚਾ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ, ਅਥਵਾ ਅਮਰ ਦਾ ਅਰਥ ਵੀ ਅਮਰ ਮ੍ਰਿਤੂ ਤੋਂ ਰਹਿਤ, ਭਾਵ ਸੱਚ ਸੱਚਾ ਸਤਿਗੁਰ ਅਮਰ ਹੈ ਵੀ ਸੱਚ ਨਿਸ਼ਚੇ ਕਰਕੇ ਵੀ ਸੱਚਾ ਸਤਿਗੁਰੂ ਹਮੇਸ਼ਾ ਲਈ ਅਮਰ ਹੈ ਮ੍ਰਿਤੂ ਤੋਂ ਰਹਿਤ ਹੈ, ਜਿਸ ਅੰਦਰ ਹਰ ਔਰ ਧਾਰਿਆ ਵੀ ਜਿਸਨੇ ਆਪਣੇ ਹਿਰਦੇ ਅੰਦਰ ਵਾਹਿਗੁਰੂ ਪਰਮੇਸ਼ਵਰ ਨੂੰ ਧਾਰਨ ਕੀਤਾ ਹੋਇਆ ਹੈ।
ਸੱਚ ਸੱਚਾ ਸਤਿਗੁਰ ਪੁਰਖ ਹੈ ਜਿਨ ਕਾਮ ਕ੍ਰੋਧ ਬਿਖ ਮਾਰਿਆ।
ਸੱਚ ਨਿਸ਼ਚੇ ਕਰਕੇ ਪਾਈ ਉਹ ਸੱਚਾ ਸਤਿਗੁਰੂ ਪੁਰਖ ਅਕਾਲ ਪੁਰਖ ਵਾਹਿਗੁਰੂ ਦਾ ਸਰੂਪ ਹੈ, ਜਿਨ ਕਾਮ ਕ੍ਰੋਧ ਬਿਖ ਮਾਰਿਆ, ਜਿਸਨੇ ਕਾਮ ਕ੍ਰੋਧ ਤੇ ਲੋਭ ਮੋਹ ਹੰਕਾਰ ਦੀ ਜ਼ਹਿਰ ਨੂੰ ਮਾਰ ਦਿੱਤਾ ਹੈ।
ਜਾ ਡਿਠਾ ਪੂਰਾ ਸਤਿਗੁਰੂ ਤਾਂ ਅੰਦਰੋਂ ਮਨ ਸਾਧਾਰਿਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਦੋਂ ਕਿਸੇ ਨੇ ਜਾ ਕੇ ਪੂਰੇ ਸਤਿਗੁਰੂ ਦਾ ਦੀਦਾਰ ਕੀਤਾ ਤਾਂ ਅੰਦਰੋਂ ਮਨ ਸਾਧਾਰਿਆ, ਤਾਂ ਅੰਦਰੋਂ ਜਿਹੜਾ ਮਨ ਸੀ ਸਾਧਾਰਿਆ ਦਾ ਅਰਥ ਸਹਿਤ ਆਧਾਰ ਦੇ ਹੋ ਗਿਆ, ਭਾਵ ਮਨ ਨੂੰ ਵੀ ਆਸਰਾ ਮਿਲ ਗਿਆ, ਮਨ ਨੂੰ ਵੀ ਸ਼ਕਤੀ ਪ੍ਰਾਪਤ ਹੋ ਗਈ।
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਵਾਰਿਆ।
ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ, ਇੱਕ ਵਾਰ ਨਹੀਂ ਸਦਾ ਸਦਾ ਘੁੰਮ ਵਾਰਿਆ, ਤੇ ਸਦਾ ਸਦਾ ਸਤਿਗੁਰੂ ਮਹਾਰਾਜ ਤੋਂ ਘੋਲੀ ਵਾਰੀ ਜਾਂਦੇ ਹਾਂ, ਜਿਵੇਂ ਸਤਿਗੁਰੂ ਮਹਾਰਾਜ ਨੇ ਆਸਾ ਜੀ ਦੀ ਵਾਰ ਦੇ ਵਿੱਚ ਫਰਮਾਇਆ ਹੈ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦ ਵਾਰ, ਜਿਨ ਮਾਨਸ ਦੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਅਸੀਂ ਆਪਣੇ ਸਤਿਗੁਰੂ ਤੋਂ ਤਨ ਕਰਕੇ ਵੀ ਬਲਿਹਾਰ ਜਾਂਦੇ ਹਾਂ, ਮਨ ਕਰਕੇ ਵੀ ਬਲਿਹਾਰ ਜਾਂਦੇ ਹਾਂ, ਤੇ ਬਾਣੀ ਕਰਕੇ ਵੀ ਸਤਿਗੁਰੂ ਤੋਂ ਹਮੇਸ਼ਾ ਹਮੇਸ਼ਾ ਕੁਰਬਾਨ ਜਾਂਦੇ ਹਾਂ।
ਗੁਰਮੁਖ ਜਿੱਤਾ ਮਨਮੁਖ ਹਾਰਿਆ।
ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਗੁਰਮੁਖ ਜਿੱਤ ਗਿਆ, ਭਾਵ ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਗਿਆ ਉਹ ਜਿੱਤ ਗਿਆ ਜੀਵਨ ਦੀ ਬਾਜੀ ਨੂੰ, ਤੇ ਜਿਹੜਾ ਮਨਮੁਖ ਸੀ ਉਹ ਹਾਰ ਗਿਆ। ਗੁਰੂ ਦੀ ਓਟ ਲੈ ਕੇ ਹਰ ਮਨੁੱਖ ਜੀਵਨ ਦੇ ਵਿੱਚ ਜਿੱਤ ਪ੍ਰਾਪਤ ਕਰ ਸਕਦਾ ਹੈ, ਤੇ ਜਿਹੜਾ ਮਨਮੁਖ ਗੁਰੂ ਦਾ ਦਰ ਛੱਡ ਕੇ ਹੋਰ ਪਾਸੇ ਭਟਕਦਾ ਫਿਰਦਾ ਹੈ ਉਹ ਆਪਣੇ ਜੀਵਨ ਨੂੰ ਹਾਰ ਕੇ ਜਾਂਦਾ ਹੈ। ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਮਹਾਨ ਬਖਸ਼ਿਸ਼ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਅਤੇ ਅਮੋਲਕ ਉਪਦੇਸ਼ ਬਖਸ਼ੇ ਨੇ। ਆਪਾਂ ਇਹਨਾਂ ਨੂੰ ਸੁਣਿਆ, ਸੁਣ ਕੇ ਮਨ ਦੇ ਵਿੱਚ ਵਸਾਉਣਾ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁੰਮ ਵਾਰਿਆ, ਗੁਰਮੁਖ ਜਿੱਤਾ ਮਨਮੁਖ ਹਾਰਿਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।